सतगुरु नितानंद तन वहि गुरु ने
हर हर नाम मैं ਵਿਛੋੜੇ ਦੀ ਅਗਨ ਵਿਛੋੜੇ ਦਾ ਦੁੱਖ ਬਿਰਹਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਸ਼ਬਦ ਵਿੱਚ ਦਰਸਾਇਆ। ਰਾਗ ਜਿਸ ਵਿੱਚ ਆਪਾਂ ਸ਼ਬਦ ਪੜ੍ਹਿਆ ਗੌੜੀ ਬੈਰਾਗਣ, ਰਾਗ ਦਾ ਨਾਮ ਵੀ ਬੈਰਾਗਣੀ, ਜਿੱਥੇ ਵੈਰਾਗ ਹੈ ਜਿੱਥੇ ਬਿਰਹੋਂ ਦੀ ਅਗਨ ਹੈ। ਮਹਾਰਾਜ ਬਖਸ਼ਿਸ਼ ਕਰਦੇ ਨੇ, ਹਰ ਹਰ ਨਾਮ ਮੈਂ ਹਰ ਮਨ ਪਾਇਆ, ਵਡਭਾਗੀ ਹਰ ਨਾਮ 'ਤੇ ਆਇਆ। ਉਹ ਵਾਹਿਗੁਰੂ ਦਾ ਨਾਮ, ਹਰੀ ਪਰਮੇਸ਼ਰ ਦਾ ਨਾਮ ਮੈਨੂੰ ਭਾਉਂਦਾ ਬੜਾ ਹੈ, ਮੈਨੂੰ ਚੰਗਾ ਬੜਾ ਲੱਗਦਾ। ਅਤੇ ਐਵੇਂ ਨਹੀਂ ਮਿਲ ਗਿਆ, ਇਹ ਵੱਡਿਆਂ ਭਾਗਾਂ ਨਾਲ ਮਿਲਿਆ। ਵਡਭਾਗੀ ਹਰ ਨਾਮ 'ਤੇ ਆਇਆ, ਧਿਆਉਣਾ ਅੱਖਰ ਸਿਮਰਨਾ ਜਪਣਾ ਉਚਾਰਨਾ ਗਾਉਣਾ ਇਹ ਆਮ ਆਉਂਦਾ ਬਾਣੀ ਵਿੱਚ ਆਪਾਂ ਦੇਖਦੇ ਹਾਂ, ਪਰ ਇਹਨਾਂ ਸਾਰਿਆਂ ਦਾ ਅਲੱਗ ਅਲੱਗ ਮਤਲਬ ਹੈ। ਜਦੋਂ ਨਿਰੀ ਜ਼ੁਬਾਨ ਦੇ ਨਾਲ ਅਸੀਂ ਨਾਮ ਜਪਦੇ ਹਾਂ ਨਾ, ਇਕੱਲੀ ਜ਼ੁਬਾਨ ਦੇ ਨਾਲ, ਅਤੇ ਉਹ ਜਾਪ ਨਹੀਂ, ਉਹ ਰੈਪੀਟੀਸ਼ਨ ਹੀ ਹੈ, ਜਿਵੇਂ ਤੋਤਾ ਬੋਲਦਾ, ਕਿਉਂਕਿ ਮਨ ਸ਼ਾਮਿਲ ਨਹੀਂ, ਨਿਰੀ ਜ਼ੁਬਾਨ ਦਾ ਕੰਮ ਹੈ। ਇਟਸ ਅ ਇਸ਼ੂ, ਇਟਸ ਅ ਸਬਜੈਕਟ ਆਫ ਦ ਟੰਗ। ਪਰ ਜਦੋਂ ਜ਼ੁਬਾਨ ਦੇ ਰੈਪੀਟੀਸ਼ਨ ਦੇ ਨਾਲ ਮਨ ਸ਼ਾਮਿਲ ਹੋ ਜਾਂਦਾ ਹੈ, ਅਤੇ ਉਹ ਹੀ ਰੈਪੀਟੀਸ਼ਨ ਜਾਪ ਬਣ ਜਾਂਦਾ। ਦ ਸੇਮ ਰੈਪੀਟੀਸ਼ਨ ਬਿਕਮਸ ਚੈਂਟਿੰਗ, ਉਹ ਹੀ ਦੁਹਰਾਉਣਾ ਜਾਪ ਬਣ ਗਿਆ, ਚੈਂਟਿੰਗ ਬਣ ਗਈ। ਜਾਪ ਜਪਣ ਵਾਲੇ ਫਿਰ ਅਭਿਆਸੀ ਗੁਰਮੁਖ ਪਿਆਰੇ, ਜਪਦਿਆਂ ਜਪਦਿਆਂ ਇਹ ਵੀ ਅਵਸਥਾ ਆ ਜਾਂਦੀ ਹੈ ਬਈ ਐਫਰਟਲੈਸ ਚੈਂਟਿੰਗ ਸ਼ੁਰੂ ਹੋ ਜਾਂਦੀ ਹੈ। ਅਜੱਪਾ ਜਾਪ ਜਿਹਨੂੰ ਅਸੀਂ ਆਪ ਐਫਰਟ ਕੋਸ਼ਿਸ਼ ਕਰਕੇ ਨਹੀਂ ਜਪਦੇ, ਬਦੋ ਬਦੀ ਜਪਿਆ ਜਾਂਦਾ। ਇੱਥੇ ਇੱਕ ਗੱਲ ਸੋਚਣ ਵਾਲੀ ਵੀ, ਜਿਹੜਾ ਜਾਪ ਹੈ ਇਹ ਜ਼ੁਬਾਨ ਅਤੇ ਮਨ ਦਾ ਕੰਬਾਈਂਡ ਐਫਰਟ ਹੈ, ਕੰਬਾਈਂਡ। ਅਜੱਪਾ ਜਾਪ ਜਦੋਂ ਫਿਰ ਚੱਲਦਾ ਨਾ, ਉਦੋਂ ਬੰਦਾ ਭਾਵੇਂ ਦੁਕਾਨ 'ਤੇ ਬੈਠਾ, ਬੰਦਾ ਭਾਵੇਂ ਕੰਮ ਕਰ ਰਿਹਾ, ਬੰਦਾ ਭਾਵੇਂ ਆਪਣੇ ਦਫ਼ਤਰ ਬੈਠਾ, ਆਪਣੇ ਘਰ ਬੈਠਾ, ਉਹ ਅੰਦਰ ਚੱਲਦਾ ਹੀ ਰਹਿੰਦਾ, ਚੇਤਾ ਹੀ ਹੈ ਨਾ ਪਰਮੇਸ਼ਰ ਦਾ। ਇੱਕ ਅਵਸਥਾ ਹੋਰ ਆਉਂਦੀ ਹੈ ਜਦੋਂ ਇਹ ਜਾਪ ਅੱਖਰਾਂ ਦਾ ਮੁਥਾਜ ਨਹੀਂ ਰਹਿੰਦਾ, ਉੱਥੇ ਅੱਖਰ ਵੀ ਦੁਬਿਧਾ ਲੱਗਦੇ ਨੇ, ਅੱਖਰ ਵੀ ਔਕੜ ਮਹਿਸੂਸ ਹੁੰਦੇ ਨੇ, ਓਬਸਟਕਲ ਮਹਿਸੂਸ ਹੁੰਦੇ ਨੇ। ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ, ਉਹਨਾਂ ਦੇ ਅਸਥਾਨ ਸਾਡੇ ਬਾਪੂ ਜੀ, ਸਾਡੇ ਦਾਦਾ ਜੀ ਭਾਈ ਸਾਹਿਬ ਭਾਈ ਜਵਾਲਾ ਸਿੰਘ ਜੀ ਰਾਗੀ ਠੱਠੇ ਟਿੱਬੇ ਵਾਲੇ, ਹਰ ਸਾਲ ਜਿਹੜਾ ਜੋੜ ਮੇਲਾ ਹੁੰਦਾ ਨਾ ਬੋਪਾ ਰਾਹੀਂ, ਉੱਥੇ ਜਾਇਆ ਕਰਦੇ ਸਨ। ਅਤੇ ਉਸ ਤੋਂ ਬਾਅਦ ਸਾਡੇ ਪਿਤਾ ਜੀ ਤਾਇਆ ਜੀ, ਉਹ ਵੀ ਜਦੋਂ ਵੀ ਇੰਡੀਆ ਹੁੰਦੇ ਸਨ ਜ਼ਰੂਰ ਜਾਂਦੇ ਸਨ ਹਰ ਸਾਲ ਉੱਥੇ। ਬੋਪਾ ਰਹੀ। ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਦਾ ਉੱਥੇ ਥਾਂ ਹੈ ਅਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਵੀ ਉੱਥੇ ਹਰ ਵੇਲੇ ਮੌਜੂਦ ਹੁੰਦੇ ਸਨ ਹਰ ਸਮਾਗਮ ਦੇ ਵਿੱਚ। ਪਿੱਛੋਂ ਸੰਪਰਦਾਈ ਰਿਸ਼ਤੇ ਵੀ ਹੁੰਦੇ ਨੇ, ਇੱਕ ਤਾਂ ਸਾਡੇ ਦੁਨਿਆਵੀ ਰਿਸ਼ਤੇ ਨੇ ਨਾ, ਭਰਾ ਪਿਓ ਦਾਦਾ ਪੜਦਾਦਾ ਪੋਤਰਾ ਪੁੱਤਰ, ਗੁਰੂ ਅਤੇ ਚੇਲੇ ਦੇ ਵਿੱਚ ਵੀ ਇੱਦਾਂ ਦੇ ਰਿਸ਼ਤੇ ਚੱਲਦੇ ਨੇ। ਇਹ ਸੰਪਰਦਾਈ ਰਿਸ਼ਤਿਆਂ ਦੇ ਮੁਤਾਬਕ ਸਾਡੇ ਬਾਪੂ ਜੀ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਗੁਰ ਭਾਈ ਸਨ। ਉਹਨਾਂ ਵੀ ਸੇਖਵਾਂ ਜਿਹੜਾ ਡੇਰਾ ਉੱਥੋਂ ਵਿੱਦਿਆ ਪ੍ਰਾਪਤ ਕੀਤੀ, ਸਾਡੇ ਬਾਪੂ ਜੀ ਨੇ ਵੀ ਉੱਥੋਂ ਕੀਤੀ ਅਤੇ ਗੁਰ ਭਾਈ ਸਨ। ਇਸੇ ਰਿਸ਼ਤੇ ਮੁਤਾਬਕ ਸਾਡੇ ਪਿਤਾ ਜੀ ਅਤੇ ਸਾਡੇ ਤਾਇਆ ਜੀ ਗਿਆਨੀ ਗੁਰਬਚਨ ਸਿੰਘ ਜੀ ਦੇ ਗੁਰ ਭਾਈ ਸਨ। ਬਿਨਾਂ ਨਾਗਾ ਉਹਨਾਂ ਨੇ ਇਹ ਭਰਾ ਵਾਲਾ ਰਿਸ਼ਤਾ ਨਿਭਾਇਆ। ਜਦੋਂ ਵੀ ਦਿੱਲੀ ਆਉਂਦੇ ਸਨ ਗਿਆਨੀ ਗੁਰਬਚਨ ਸਿੰਘ ਜੀ, ਕਦੇ ਵੀ ਨਹੀਂ ਹੋਇਆ ਵੀ ਘਰ ਨਾ ਆਇਓ, ਹਰ ਵਾਰੀ ਘਰ ਆਉਂਦੇ ਸਨ। ਜੇ ਪਿਤਾ ਜੀ ਨਹੀਂ ਵੀ ਹਨ ਘਰ ਤੇ ਆਉਣਾ, ਪਤਾ ਲੱਗਣਾ ਵੀ ਨਹੀਂ ਹਨ ਤੇ ਦੱਸ ਜਾਣਾ ਵੀ, ਕਹਿ ਦਿਓ ਵੀ ਅਸੀਂ ਆਏ ਸਾਂ ਤੇ ਇਸ ਘਰ 'ਚ ਠਹਿਰੇ ਹੋਏ ਹਾਂ ਉਸ ਕਿਸੇ ਦੇ ਘਰ ਤੇ, ਫਿਰ ਤਾਂ ਪਿਤਾ ਜੀ ਨੇ ਜਦੋਂ ਆਉਣਾ ਵਾਪਸ ਵੀ ਜਾ ਕੇ ਉਹਨਾਂ ਨੂੰ ਮਿਲੇ ਆਉਣਾ। ਇਸੇ ਤਰ੍ਹਾਂ ਦਾ ਨਿਯਮ ਸੰਤ ਬਾਬਾ ਸੇਵਾ ਸਿੰਘ ਜੀ ਆਨੰਦਗੜ੍ਹ ਸਾਹਿਬ ਵਾਲਿਆਂ ਦਾ ਵੀ ਰਿਹਾ। ਜਦੋਂ ਵੀ ਦਿੱਲੀ ਆਏ ਉਚੇਚਾ ਘਰ ਜ਼ਰੂਰ ਆਉਂਦੇ ਸਨ। ਬੋਪਾ ਰਾਏ ਦੀ ਗੱਲ ਸੁਣਾਉਂਦੇ ਸਨ, ਪਿਤਾ ਜੀ ਸੁਣਾਇਆ ਕਰਦੇ ਸਨ। ਉੱਥੋਂ ਦੇ ਮਹਾਂਪੁਰਖ ਸਨ ਇੱਕ ਬਾਈ ਜੀ, ਬਾਬਾ ਹਜ਼ੂਰਾ ਸਿੰਘ ਜੀ, ਪੁਰਾਣੇ ਬਜ਼ੁਰਗ ਜਾਣਦੇ ਨੇ ਜਿਹੜੇ ਉਸ ਇਲਾਕੇ ਤੋਂ ਨੇ, ਉਹ ਜਾਣਦੇ ਨੇ ਬਾਬਾ ਹਜ਼ੂਰਾ ਸਿੰਘ ਜੀ। ਉਹ ਅਵਸਥਾ ਬੜੀ ਉੱਚੀ ਸੀ, ਬਾਣੀ ਪੜ੍ਹਦੇ ਸਨ। ਪੁਰਾਣੇ ਗੁਰੂ ਕੇ ਸਿੱਖ ਵਿਹਲੇ ਨਹੀਂ ਸੀ ਬਹਿੰਦੇ ਹੁੰਦੇ, ਹਰ ਵੇਲੇ ਬਾਣੀ ਚੱਲਦੀ ਰਹਿੰਦੀ ਸੀ। ਵਾਹੀ ਕਰਦੇ ਪਏ ਨੇ ਤਾਂ ਬਾਣੀ ਉੱਚੀ ਉੱਚੀ ਪੜ੍ਹਨੀ, ਹਲ ਵਾਹੁੰਦੇ ਆ ਉੱਚੀ ਉੱਚੀ ਬਾਣੀ ਪੜ੍ਹਨੀ, ਕੋਈ ਹੋਰ ਕਿਰਤ ਕਰਦੇ ਤਾਂ ਬਾਣੀ ਪੜ੍ਹਦੇ ਰਹਿਣਾ। ਉਹਨਾਂ ਦੀ ਅਵਸਥਾ ਇੰਨੀ ਉੱਚੀ ਹੋ ਗਈ ਤੇ ਕਿਸੇ ਦਿਨ ਇੱਕ ਦਿਨ ਬੈਠੇ ਆਪਣੇ ਆਨੰਦ ਵਿੱਚ ਤੇ ਕੋਈ ਉਹਨਾਂ ਦੇ ਪਿਆਰ ਵਾਲੇ ਕੋਲ ਆ ਕੇ ਬੈਠੇ ਤੇ ਜਿਵੇਂ ਦਿਲ ਦੀ ਗੱਲ ਬੰਦਾ ਕਰ ਲੈਂਦਾ ਨਾ, ਦਿਲ ਫੋੜ ਲੈਂਦਾ। ਕਹਿੰਦੇ ਭਰਾਵਾ ਹੁਣ ਤੇ ਵਾਹਿਗੁਰੂ ਵੀ ਨਹੀਂ ਕਹਿ ਹੁੰਦਾ, ਹੁਣ ਤੇ ਵਾਹਿਗੁਰੂ ਵੀ ਨਹੀਂ ਕਹਿ ਹੁੰਦਾ। ਉਹਨਾਂ ਨੂੰ ਗੱਲ ਸਮਝ ਨਾ ਆਈ ਵੀ ਇਹ ਕੀ ਕਹਿ ਰਹੇ ਨੇ ਬਾਬਾ ਜੀ। ਬਾਅਦ ਵਿੱਚ ਆਪਣੇ ਜੀਵਨ ਵਿੱਚ ਜਦੋਂ ਉਹ ਉਚਾਈਆਂ ਹਾਸਲ ਕੀਤੀਆਂ, ਉਹਨਾਂ ਨੇ ਦੱਸਿਆ ਵੀ ਇਹ ਹੁਣ ਪਤਾ ਲੱਗਦਾ ਵੀ ਉਹਨਾਂ ਦਾ ਕੀ ਮਤਲਬ ਸੀ ਉਸ ਵੇਲੇ। ਜਦੋਂ ਉਹ ਪਰਮੇਸ਼ਰ ਅੰਗ ਸੰਗ ਮਹਿਸੂਸ ਹੋਣ ਲੱਗ ਪੈਂਦਾ, ਇਹ ਅਵਸਥਾ ਹੋ ਜਾਂਦੀ ਹੈ ਵੀ ਇੱਕ ਮਿੱਕ ਹੋ ਗਏ ਤੇ ਫਿਰ ਅੱਖਰ ਜਿਹੜੇ ਨੇ ਉਹ ਗਿਰ ਜਾਂਦੇ ਨੇ, ਅੱਖਰਾਂ ਦਾ ਕੋਈ ਮਹੱਤਵ ਰਹਿ ਨਹੀਂ ਜਾਂਦਾ। ਫਿਰ ਨਾਮ, ਇਹ ਅੱਖਰ, ਇਹ ਭਾਸ਼ਾ, ਇਹ ਦਿਮਾਗ ਦੀਆਂ ਜੋ ਵੀ ਕੈਪੇਬਿਲਿਟੀਜ਼ ਨੇ ਨਾ, ਇਹ ਓਬਸਟੇਕਲ ਮਹਿਸੂਸ ਹੁੰਦੀਆਂ ਕਿਉਂਕਿ ਉਹ ਇਹਤੋਂ ਕਿਤੇ ਉੱਪਰ ਹੈ। ਜਿਹੜੇ ਉਸ ਅਵਸਥਾ ਨੂੰ ਹਾਸਲ ਕਰ ਲੈਂਦੇ ਨੇ ਉਹ ਆਨੰਦ ਮਾਣਦੇ ਨੇ, ਜਿੱਥੇ ਨਾਮ ਵੀ ਕੋਈ ਨਹੀਂ, ਜਿੱਥੇ ਸਿਰਫ ਯਾਦ ਹੈ। ਅਤੇ ਸਿਮਰਨ ਦੀ ਅਵਸਥਾ ਆਹ ਹੈ ਜਿੱਥੇ ਯਾਦ ਬਰਕਰਾਰ ਬਣੀ ਰਹੇ। ਸਿਮਰਨ ਜਿਹੜਾ ਅੱਖਰ ਹੈ ਇਹ ਸੰਸਕ੍ਰਿਤ ਦੇ ਅੱਖਰ ਸਮਰਨ ਤੋਂ ਆਇਆ ਹੈ ਅਤੇ ਸਮਰਨ ਦਾ ਮਤਲਬ ਹੈ ਯਾਦ, ਰਿਮੈਂਬਰੈਂਸ, ਚੇਤਾ ਰੱਖਣਾ, ਚੇਤਾ ਕਰਨਾ। ਅਤੇ ਬਖੂਬੀ ਬਿਆਨ ਕੀਤਾ ਭਗਤ ਨਾਮਦੇਵ ਜੀ ਨੇ ਵੀ ਸਿਮਰਨ ਕਿਵੇਂ ਕੀਤਾ ਜਾ ਸਕਦਾ। ਆਨੀ ਲੇ ਕਾਗਜ਼ ਕਾਟੀ ਲੇ ਗੁੱਡੀ, ਆਕਾਸ਼ ਮੱਧੇ ਭਰਮੀ ਅਲੇ, ਪੰਚ ਜਨਾ ਸੋ ਬਾਤ ਬਤਊਆ, ਚੀਤ ਸੋ ਡੋਰੀ ਰਾਖੀ ਅਲੇ। ਗੱਲਾਂ ਬਾਤਾਂ ਕਰੀ ਜਾਂਦੇ ਨੇ, ਖੇਡਦੇ ਨੇ, ਭੱਜੀ ਫਿਰਦੇ ਨੇ, ਗੁੱਡੀ ਉਡਾਈ ਜਾਂਦੇ ਨੇ। ਕਈ ਵਾਰੀ ਤਾਂ ਪਿੰਡਾਂ 'ਚੋਂ ਇੱਕ ਛੱਤ ਤੋਂ ਛਾਲ ਮਾਰ ਕੇ ਦੂਜੀ ਛੱਤ 'ਤੇ ਚਲੇ ਜਾਂਦੇ ਨੇ ਮੁੰਡੇ ਗੁੱਡੀਆਂ ਉਡਾਉਂਦੇ ਉਡਾਉਂਦੇ। ਪਰ ਇਹ ਸਭ ਕੁਝ ਕਰਦਿਆਂ ਕਰਦਿਆਂ ਜਿਹੜਾ ਚਿੱਤ ਹੈ ਉਹ ਡੋਰੀ ਦੇ ਵਿੱਚ। ਆਨੀ ਲੈ ਕੁੰਭ ਭਰਾਈ ਲੈ ਉਦਕ, ਰਾਜਕੁਮਾਰ ਪੁਰੰਦਰੀਏ ਹਸਤ ਬਿਨੋਦ ਵਿਚਾਰ ਕਰਦੀ ਹੈ ਚੀਤ ਸੋ ਗਾਗਰ ਰਾਖੀਏ ਲੈ। ਬੀਬੀਆਂ ਭੈਣਾਂ ਅੱਜ ਕੱਲ੍ਹ ਤਾਂ ਸੌਖਾ ਹੋ ਗਿਆ ਕੰਮ, ਟੂਟੀ ਔਨ ਕਰੋ ਤਾਂ ਪਾਣੀ ਆ ਜਾਂਦਾ, ਸਵਿੱਚ ਔਨ ਕਰੋ ਤਾਂ ਬੰਬੀ ਚੱਲ ਪੈਂਦੀ ਹੈ, ਪਾਣੀ ਆ ਜਾਂਦਾ, ਟੈਂਕ ਭਰ ਜਾਂਦੇ ਨੇ, ਸੌਖਾ ਹੋ ਗਿਆ ਕੰਮ। ਪਹਿਲਾਂ ਪਾਣੀ ਭਰ ਕੇ ਲਿਆਉਣਾ ਪੈਂਦਾ ਸੀ ਜਾਂ ਖੂਹ ਤੋਂ ਜਾਂ ਕਿਸੇ ਨਹਿਰ ਤੋਂ ਦਰਿਆ ਤੋਂ, ਅਤੇ ਕਈ ਵਾਰੀ ਇੱਕ ਗਾਗਰ ਦੇ ਉੱਤੇ ਕਈ ਗਾਗਰਾਂ ਰੱਖੀਆਂ ਹੁੰਦੀਆਂ ਸੀ, ਥੱਲੇ ਵੱਡੀ ਗਾਗਰ ਫਿਰ ਛੋਟੀ ਫਿਰ ਛੋਟੀ। ਰਾਜਸਥਾਨ 'ਚ ਹਾਲੇ ਵੀ ਇਹ ਦ੍ਰਿਸ਼ ਵੇਖਣ ਨੂੰ ਮਿਲ ਜਾਂਦਾ। ਤੁਰੀਆਂ ਆਉਂਦੀਆਂ ਨੇ, ਸਿਰ ਦੇ ਉੱਤੇ ਬੈਲੈਂਸ ਕੀਤਾ ਹੋਇਆ ਘੜੇ ਨੂੰ, ਗੱਲਾਂ ਬਾਤਾਂ ਕਰਦੀਆਂ ਨੇ, ਹੱਸਦੀਆਂ ਖੇਡਦੀਆਂ ਨੇ, ਮਖੌਲ ਕਰਦੀਆਂ ਨੇ, ਪਰ ਚਿੱਤ ਜਿਹੜਾ ਉਹ ਗਾਗਰ ਵਿੱਚ ਵੀ ਤਾਂ ਡਿੱਗ ਨਾ ਜਾਵੇ। ਇਸ ਤਰ੍ਹਾਂ ਸਿਮਰਨ ਕਰਨਾ ਵਾਹਿਗੁਰੂ ਦਾ, ਉਦਾਹਰਣ ਦਿੱਤੇ ਨੇ ਭਗਤ ਨਾਮਦੇਵ ਜੀ। ਮੰਦਰ ਏਕ ਦੁਆਰ ਦਸ ਜਾਂਕੇ ਗਊ ਚਰਾਵਨ ਛਾਡੀਏ ਲੈ, ਪਾਂਚ ਕੋਸ ਪਰ ਗਊ ਚਰਾਵਤ ਚੀਤ ਸੋ ਬਛੜਾ ਰਾਖੀਏ ਲੈ। ਗਾਂ ਭਾਵੇਂ ਕਈ ਕੋ ਦੂਰ ਜਾ ਕੇ ਚਰਨ ਚਲੀ ਜਾਂਦੀ ਹੈ, ਪਰ ਚਿੱਤ ਜਿਹੜਾ ਬਛੜੇ ਦੇ ਵਿੱਚ ਹੈ। ਭਾਵੇਂ 10 ਦਰਵਾਜ਼ੇ ਹੋਣ, ਜਿੱਥੇ ਵੀ ਬਛੜਾ ਬੰਨਿਆ ਨਾ, ਜਦੋਂ ਆਉਂਦੀ ਹੈ ਛੱਡ ਦਿਓ ਅਤੇ ਭੱਜ ਕੇ ਆਪਣੇ ਬਛੜੇ ਕੋਲ ਹੀ ਆਉਂਦੀ ਹੈ, ਉਹਨੂੰ ਪਤਾ ਕਿੱਥੇ ਹੈ। ਇਸੇ ਤਰ੍ਹਾਂ ਕਹਿਤ ਨਾਮ ਦਿਓ ਸੁਣੋ ਤਰਲੋਚਨ, ਬਾਲਕ ਪਾਲਣ ਪੌਡੀ ਹੈ ਲੈ। ਮਾਂ ਬੱਚੇ ਨੂੰ ਪਾਲਦੀ ਹੈ, ਪੰਘੂੜੇ 'ਚ ਪਾਇਆ, ਅਤੇ ਅੰਤਰ ਬਾਹਰ ਕਾਜ ਵਿਰੋਧੀ ਚੀਤ ਸੋ ਬਾਲਕ ਰਾਖੀ ਹੈ ਲੈ। ਮਾਂ ਦਾ ਉਦਾਹਰਣ ਦਿੱਤਾ ਹੈ, ਘਰ ਦੇ ਸਾਰੇ ਕੰਮ ਕਰਦੀ ਹੈ ਮਾਂ, ਝਾੜੂ ਪੋਚਾ ਲਾਉਂਦੀ ਹੈ, ਰੋਟੀ ਪਕਾਉਂਦੀ ਹੈ, ਆਂਢ ਗੁਆਂਢ ਕੁਝ ਮੰਗਣ ਜਾਣਾ ਪਵੇ ਚਲੇ ਜਾਂਦੀ ਹੈ, ਬੱਚਾ ਪੰਘੂੜੇ 'ਚ ਹੁੰਦਾ, ਪਰ ਚੇਤਾ ਹਮੇਸ਼ਾ, ਚਿੱਤ ਜਿਹੜਾ ਹਮੇਸ਼ਾ ਬੱਚੇ ਵਿੱਚ। 10 ਮਿੰਟ ਬੱਚਾ ਲੇਟ ਹੋ ਜਾਏ ਨਾ ਸਕੂਲ ਆਉਣ ਤੋਂ, ਸਕੂਲ ਤੋਂ ਵਾਪਸ ਆਉਣ ਨੂੰ, ਅਤੇ ਮਾਂ ਕਰਦੀ ਸਾਰਾ ਕੁਝ ਹੀ ਹੈ, ਪਰ ਅੰਦਰੋਂ ਦੇਖੋ ਕਿਵੇਂ ਵੱਡੂ ਵੱਡੂ ਖਾਂਦਾ ਹੈ ਮਨ, ਬਈ ਬੱਚਾ ਹਾਲ ਤੱਕ ਨਹੀਂ ਆਇਆ। ਉਹਦਾ ਕੋਈ ਨਾਂ ਥੋੜ੍ਹੀ ਲੈਂਦੀ ਰਹਿੰਦੀ ਹੈ, ਕੋਈ ਮੁੰਡੇ ਦਾ ਨਾਂ ਲੈਂਦੀ ਰਹਿੰਦੀ ਹੈ, ਨਹੀਂ। ਫਿਕਰ ਬੜਾ ਹੈ, ਅੰਦਰ ਬੜਾ ਫਿਕਰ ਹੈ, ਕਰੀ ਜਾਂਦੀ ਹੈ ਕੰਮ, ਲੇਕਿਨ ਬੱਚੇ ਵੱਲ ਧਿਆਨ ਹੈ ਵੀ ਕਿਉਂ ਨਹੀਂ ਆਇਆ, ਕਿਉਂ ਨਹੀਂ ਆਇਆ। ਅਤੇ ਜੇ ਵਾਹਿਗੁਰੂ ਨੂੰ ਯਾਦ ਰੱਖਣਾ ਤਾਂ ਇੱਦਾਂ ਯਾਦ ਰੱਖਿਆ ਜਾ ਸਕਦਾ। ਸਭ ਕੁਝ ਕੰਮ ਛੱਡ ਕੇ ਅਤੇ ਚੌਂਕੜੀ ਮਾਰ ਕੇ ਬਹਿਣ ਦੀ ਲੋੜ ਨਹੀਂ, ਜੇ ਹੈ ਸਮਾਂ ਤਾਂ ਬਹਿ ਵੀ ਸਕਦੇ ਹਾਂ, ਉਹਦਾ ਵੀ ਸਵਾਦ ਅਲੱਗ ਹੀ ਹੈ। ਸਵੇਰੇ ਅੰਮ੍ਰਿਤ ਵੇਲੇ ਜਦੋਂ ਕੰਮਾਂ ਕਾਰਾਂ ਦਾ ਫਿਕਰ ਨਹੀਂ ਹੁੰਦਾ ਤਾਂ ਚੇਤੇ ਕੀਤਾ ਜਾ ਸਕਦਾ ਇਸ ਤਰ੍ਹਾਂ, ਪਰ ਇਹ ਕਿਸੇ ਪਰਟੀਕੁਲਰ ਟਾਈਮ ਦਾ ਸਬਜੈਕਟ ਨਹੀਂ ਹੈ, ਹਰ ਵੇਲੇ ਦਾ ਸਬਜੈਕਟ ਹੈ। ਮਹਾਰਾਜ ਤਾਂ ਕਹਿੰਦੇ ਨੇ ਸਾਸ ਸਾਸ ਸਿਮਰੋ ਗੋਬਿੰਦ, ਹਰ ਸਵਾਸ ਦੇ ਨਾਲ ਉਹਨੂੰ ਚੇਤੇ ਕਰੋ ਪਰਮੇਸ਼ੁਰ ਨੂੰ। ਵਾਹਿਗੁਰੂ ਦੀਆਂ ਦੇਣਾਂ ਜਿਹੜੀਆਂ ਨੇ ਨਾ, ਉਹ ਅਸੀਂ ਮੋੜ ਨਹੀਂ ਸਕਦੇ। ਅਸੀਂ ਕਈ ਵਾਰ ਇਹ ਵੀ ਨਹੀਂ ਖਿਆਲ ਰੱਖਦੇ ਵੀ ਸਾਨੂੰ ਦੇ ਕੀ ਰਿਹਾ, ਸਾਨੂੰ ਕੀ ਦੇਈ ਜਾਂਦਾ, ਅਸੀਂ ਇਹ ਵੀ ਕਈ ਵਾਰੀ ਭੁੱਲ ਜਾਂਦੇ। ਉਹ ਦਾਤਾ ਐਡਾ ਵੱਡਾ। ਇੱਥੇ ਜਦੋਂ ਉਹ ਸਾਸ ਸਵਾਸ ਸਵਾਸ ਚੇਤੇ ਰਵੇ, ਯਾਦ ਰਵੇ ਨਾ, ਤਾਂ ਉਹ ਹੈ ਸਿਮਰਨ ਦੀ ਅਵਸਥਾ। ਇੱਥੇ ਸਿਮਰਨ ਅੱਖਰ ਵਰਤਿਆ ਜਾਂਦਾ, ਧਿਆਉਣਾ ਵੀ ਅੱਖਰ ਆਉਂਦਾ ਬਾਣੀ 'ਚ, ਕਈ ਵਾਰੀ ਆਉਂਦਾ ਜਿੱਥੇ ਆਪਾਂ ਧਿਆਇਆ ਅੱਖਰ ਮਹਾਰਾਜ ਨੇ ਵਰਤਿਆ, ਵਡਭਾਗੀ ਹਰ ਨਾਮ ਧਿਆਇਆ। ਧਿਆਉਣ ਦਾ ਮਤਲਬ ਹੈ ਧਿਆਨ ਇਕਾਗਰ ਕਰਨਾ, ਟੂ ਫੋਕਸ ਯੋਰ ਕੋਨਸਨਟ੍ਰੇਸ਼ਨ ਔਨ ਸਰਟਨ ਸਬਜੈਕਟ, ਉਹ ਹੈ ਧਿਆਉਣਾ। ਚਿਤਵਨਾ ਚੇਤੇ ਕਰਨਾ, ਗਾਉਣਾ ਗਾਉਣਾ ਤਾਂ ਸਿੱਖ ਸਪਸ਼ਟ ਹੈ। ਇਸੇ ਤਰ੍ਹਾਂ ਇਹ ਅੱਖਰ ਆਉਂਦੇ ਨੇ ਪਰ ਇਹਨਾਂ ਦੇ ਮਤਲਬ ਸਾਰਿਆਂ ਦੇ ਅਲੱਗ ਅਲੱਗ ਨੇ। ਵੱਡਿਆਂ ਭਾਗਾਂ ਨਾਲ ਵਾਹਿਗੁਰੂ ਦਾ ਨਾਮ, ਹਰੀ ਪਰਮੇਸ਼ਰ ਦਾ ਨਾਮ, ਉਹਦੇ ਵੱਲ ਧਿਆਨ ਜਾਂਦਾ। ਵਡਭਾਗੀ ਹਰ ਨਾਮ ਤੇ ਆਇਆ, ਤੇ ਗੁਰਪੂਰੈ ਹਰ ਨਾਮ ਸਿੱਧ ਪਾਈ, ਕੋ ਵਿਰਲਾ ਗੁਰਮਤ ਚੱਲੈ ਜੀ। ਗੁਰਪੂਰੇ ਦੀ ਕਿਰਪਾ ਕੀਤੀ ਹੋਈ ਹੈ, ਇਹ ਨਾਮ ਦੀ ਦਾਤ ਗੁਰੂਪੂਰੇ ਨੇ ਬਖਸ਼ੀ ਹੈ, ਤੇ ਕਿਸੇ ਵਿਰਲੇ ਨੂੰ ਹੀ ਇਹ ਸੁਭਾਗ ਮਿਲਦਾ ਵੀ ਗੁਰੂ ਦੀ ਮਤ ਦੇ ਉੱਤੇ ਆਪਣਾ ਜੀਵਨ ਢਾਲ ਸਕੇ, ਕਿਸੇ ਵਿਰਲੇ ਨੂੰ ਮਿਲਦਾ। ਬਹੁਤੀ ਵਾਰੀ ਇਸ ਕੰਨ ਚੋਂ ਜਾਂਦੀ ਗੱਲ ਤੇ ਇਸ ਕੰਨ ਚੋਂ ਨਿਕਲ ਜਾਂਦੀ ਹੈ, ਬਹੁਤੀ ਵਾਰੀ ਇੱਦਾਂ ਹੀ ਹੁੰਦਾ। ਜਾਂ ਜਿਵੇਂ ਆਪਾਂ ਵਿਚਾਰ ਕੀਤੀ ਸੀ ਵੀ ਆਪਣੀ ਜਿਹੜੀ ਗੁਰਦੁਆਰੇ ਦੀ ਸੀਡੀ ਹੋ ਰਿਹਾ, ਤੇ ਬਾਹਰ ਜਾ ਕੇ ਸੀਡੀ ਬਦਲ ਜਾਂਦੀ ਹੈ, ਹੋਰ ਦੁਨੀਆਂ ਦੀ ਸੀਡੀ ਚੱਲ ਪੈਂਦੀ ਹੈ, ਉਹ ਡਰਾਈਵ ਹੀ ਡੋਰਮੈਂਟ ਹੋ ਜਾਂਦੀ ਹੈ, ਦੂਜੀ ਡਰਾਈਵ ਐਕਟਿਵ ਹੋ ਜਾਂਦੀ ਹੈ। ਕਿਉਂਕਿ ਕੋਈ ਵਿਰਲਾ ਕੋਟਨ ਮੈਂ ਕੋ ਨਾਰਾਇਣ ਜੋ ਚੀਤ, ਇਹ ਕੋਟਨ ਮੈਂ ਕੋਈ ਹੈ ਜਿਹੜਾ ਗੁਰੂ ਦੀ ਮੱਤ ਦੇ ਉੱਤੇ ਆਪਣਾ ਜੀਵਨ ਢਾਲ ਕੇ ਅਤੇ ਚੱਲਦਾ, ਹਰ ਵੇਲੇ ਗੁਰੂ ਨੂੰ ਕੰਸਲਟ ਕਰਦਾ, ਕੋਈ ਵੀ ਡਿਸੀਜਨ ਲੈਣਾ ਗੁਰੂ ਨੂੰ ਪੁੱਛ ਕੇ ਲੈਣਾ, ਕੋਈ ਵੀ ਕੰਮ ਕਰਨਾ ਗੁਰੂ ਮਹਾਰਾਜ ਦੇ ਆਗਿਆ ਲੈ ਕੇ, ਗੁਰੂ ਮਹਾਰਾਜ ਤੋਂ ਗਿਆਨ ਪ੍ਰਾਪਤ ਕਰਕੇ ਕਰਨਾ, ਕੁਝ ਵੀ ਕਿਸੇ ਨੂੰ ਝਿੜਕਣਾ, ਕਿਸੇ ਨਾਲ ਕਬੋਲ ਜੇ ਬੋਲਣਾ ਪੈ ਜਾਵੇ ਨਾ, ਤੇ ਉਸ ਵੇਲੇ ਬੰਦਾ ਜੇ ਸੋਚ ਲਵੇ ਵੀ ਮੇਰਾ ਗੁਰੂ ਮੇਰੇ ਕੋਲ ਖੜਾ ਹੈ, ਕੀ ਮੇਰਾ ਗੁਰੂ ਪਸੰਦ ਕਰੇਗਾ ਜੇ ਮੈਂ ਇਸ ਬੰਦੇ ਨਾਲ ਕਬੋਲ ਬੋਲਾਂ ਜਾਂ ਇਹਨੂੰ ਗਾਲ ਕੱਢਾਂ ਜਾਂ ਇਹਦੀ ਬੇਇੱਜ਼ਤੀ ਕਰਾਂ, ਮੇਰਾ ਗੁਰੂ ਇਹ ਪਸੰਦ ਕਰੇਗਾ ਕਿ ਨਹੀਂ ਪਸੰਦ ਕਰੇਗਾ? ਅਤੇ ਜੇ ਇਹ ਖਿਆਲ ਹਰ ਵੇਲੇ ਮਨ 'ਚ ਬਰਕਰਾਰ ਰਹੇ ਵੀ ਮੇਰਾ ਗੁਰੂ ਮੇਰੇ ਨਾਲ ਹੈ ਅਤੇ ਮੈਨੂੰ ਵੇਖ ਰਿਹਾ ਹੈ, ਪੇਖਤ ਸੁਨਤ ਸਦਾ ਹੈ ਸੰਗੇ, ਉਹ ਹਰ ਵੇਲੇ ਮੈਨੂੰ ਦੇਖ ਰਿਹਾ, ਉਹ ਹਰ ਵੇਲੇ ਮੈਨੂੰ ਸੁਣ ਰਿਹਾ, ਉਹ ਹਰ ਵੇਲੇ ਮੇਰੇ ਨਾਲ ਹੈ, ਮੇਰੇ ਅੰਗ ਸੰਗ ਹੈ, ਮੈਂ ਮੂਰਖ ਜਾਣਿਆ ਦੂਰ ਹੀ ਰਹੇ, ਮੈਂ ਐਸਾ ਕਮਲਾਂ ਵੀ ਮੈਂ ਦੂਰ ਦੂਰ ਲੱਭਦਾ, ਉਹ ਤਾਂ ਮੇਰੇ ਹਮੇਸ਼ਾ ਨਾਲ ਹੈ, ਹਮੇਸ਼ਾ ਨੇੜੇ। ਜੇ ਸਾਡਾ ਜੀਵਨ ਇਸ ਤਰ੍ਹਾਂ ਦਾ ਹੋ ਜਾਵੇ ਨਾ ਬਈ ਗੁਰੂ ਦੀ ਮੱਤ, ਗੁਰੂ ਮਹਾਰਾਜ ਦਾ ਉਪਦੇਸ਼, ਗੁਰੂ ਮਹਾਰਾਜ ਦੀ ਬਾਣੀ ਨੂੰ ਅਸੀਂ ਰੈਫਰ ਕਰੀਏ ਕੋਈ ਵੀ ਦੁਨਿਆਵੀ ਕੰਮ ਕਰਨ ਲੱਗਿਆਂ, ਤਾਂ ਇਹ ਕੋਈ ਵਿਰਲੇ ਵਾਲੀ ਅਵਸਥਾ ਹੈ। ਕੋ ਵਿਰਲਾ ਗੁਰਮਤਿ ਚੱਲੈ ਜੀ, ਮੈਂ ਹਰ ਹਰ ਖਰਚ ਲਿਆ ਬਨ ਪੱਲੈ, ਮੇਰਾ ਪ੍ਰਾਣ ਸਿਖਾਈ ਸਦਾ ਨਾਲ ਚੱਲੈ। ਇਹ ਵਾਹਿਗੁਰੂ ਦੇ ਨਾਮ ਦਾ ਖਰਚਾ ਹੈ ਜਿਹੜਾ ਅਸੀਂ ਇਕੱਠਾ ਕਰਦੇ ਹਾਂ, ਜਿਹੜਾ ਗਾਂਹ ਜਾ ਕੇ ਕੰਮ ਆਉਣਾ। ਘਰੋਂ ਤੁਰਨ ਲੱਗਿਆਂ ਖਰਚਾ ਪੱਲੇ ਬੰਨ ਲਈਦਾ ਨਾ, ਕੁਝ ਜੇਬ 'ਚ ਪਾ ਲਈਦਾ ਵੀ ਚਲੋ ਵੇਲੇ ਕੁ ਵੇਲੇ ਲੋੜ ਪੈਣੀ ਹੈ, ਕੁਝ ਪੈਸੇ ਕੋਲ ਹੋਣੇ ਚਾਹੀਦੇ ਹੈ। ਅਤੇ ਜਿੱਥੇ ਜਾਣਾ ਅਸੀਂ, ਜਿੱਥੇ ਓੜਕ ਪਹੁੰਚਣਾ, ਉਹਦੇ ਵਾਸਤੇ ਖਰਚਾ ਨਹੀਂ ਇਕੱਠਾ ਕਰਦੇ ਆਪਾਂ। ਜਹ ਮਹਾ ਭਿਆਨ ਤਪਤ ਬਹੁ ਕਾਮ, ਤੇ ਹਰ ਕੇ ਨਾਮ ਕੀ ਤੁਮ ਉਪਰ ਛਾਮ, ਜਹ ਮਾਰਗ ਕੇ ਗਨੇ ਜਾਏ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ, ਜਹ ਪੈਂਡੇ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਹਾਂ ਪੰਥ ਤੇਰਾ ਕੋ ਨਾ ਸਿਆਣਾ, ਹਰ ਕਾ ਨਾਮ ਤੇ ਨਾਲ ਪਛਾਣੋ। ਜਿੱਥੇ ਵਾਹਿਗੁਰੂ ਦੇ ਨਾਮ ਦਾ ਸਿੱਕਾ ਚੱਲਣਾ ਹੈ, ਜਾਣਾ ਤਾਂ ਉੱਥੇ ਹੀ ਹੈ, ਉਹ ਕਿੰਨੇ ਕੁ ਸਿੱਕੇ ਇਕੱਠੇ ਕੀਤੇ ਹੈ, ਕਿੰਨਾ ਕੁ ਖਰਚਾ ਪੱਲੇ ਬੰਨਿਆ। ਮਹਾਰਾਜ ਦੱਸਦੇ ਨੇ ਵੀ ਮੈਂ ਹਰ ਹਰ ਨਾਮ ਲਿਆ ਬੰਨ ਪੱਲੇ, ਮੈਂ ਪੱਲੇ ਬੰਨ ਲਿਆ ਵਾਹਿਗੁਰੂ ਦੇ ਨਾਮ ਦਾ ਇਹ ਖਰਚਾ, ਅਤੇ ਮੇਰਾ ਪ੍ਰਾਣ ਸਿਖਾਈ ਸਦਾ ਨਾਲ ਚੱਲੇ। ਉਹ ਮੇਰਾ ਜਿਹੜਾ ਪ੍ਰਾਣਾ ਦਾ ਸਖਾ, ਮੇਰਾ ਪ੍ਰਾਣਾ ਦਾ ਮਿੱਤਰ ਹੈ ਜਿਹੜਾ, ਉਹ ਮੇਰੇ ਨਾਲ ਹਮੇਸ਼ਾ ਹੀ ਚੱਲਦਾ ਹੈ। ਅਤੇ ਗੁਰਪੂਰੈ ਹਰ ਨਾਮ ਦ੍ਰਿੜਾਇਆ, ਹਰ ਨੇਚਲ ਹਰ ਧਨ ਪੱਲੈ ਜੀ। ਇਹ ਧਨ ਗੁਰੂ ਦਾ ਬਖਸ਼ਿਆ ਹੋਇਆ, ਗੁਰੂ ਨੇ ਕਿਰਪਾ ਕਰਕੇ ਨਾਮ ਪੱਕਾ ਕਰ ਦਿੱਤਾ, ਅਤੇ ਇਹ ਜਿਹੜਾ ਹਰ ਧਨ ਹੈ ਇਹ ਪੱਲੇ ਲੈ ਕੇ ਚੱਲਦੇ ਨੇ। ਅੱਗੇ ਇਹ ਤੁਕ ਜਿਹੜੀ ਆਪਾਂ ਵਾਰ ਵਾਰ ਪੜ੍ਹੀ ਹੈ, ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ, ਰਾਇਆ ਦਾ ਮਤਲਬ ਹੁੰਦਾ ਰਾਜਾ, ਬਾਦਸ਼ਾਹ, ਮਹਾਰਾਜ, ਉਹ ਮੇਰਾ ਪ੍ਰੀਤਮ ਵੀ ਹੈ, ਮੈਨੂੰ ਪਿਆਰ ਵੀ ਬੜਾ ਕਰਦਾ, ਮੈਂ ਵੀ ਬੜਾ ਪਿਆਰ ਕਰਦਾ। ਕੋਈ ਆਣ ਮਿਲਾਵਾ ਮੇਰੇ ਪ੍ਰਾਣ ਜਿਵਾਇਆ, ਮੇਰੇ ਪ੍ਰਾਣਾਂ ਦਾ ਆਸਰਾ ਜਿਹੜਾ ਹੈ, ਮੇਰੀ ਜਾਨ ਕੀ ਜਾਨ, ਮਹਾਰਾਜ ਨੇ ਖਾਲਸੇ ਲਈ ਅੱਖਰ ਵਰਤਿਆ, ਖਾਲਸਾ ਮੇਰੀ ਜਾਨ ਕੀ ਜਾਨ, ਮੇਰੀ ਜਾਨ ਦੀ ਵੀ ਜਾਨ ਹੈ, ਉਹ ਜਿਹੜਾ ਮੇਰਾ ਪ੍ਰਾਣਾਂ ਨੂੰ ਜੀਵਨ ਦੇਣ ਵਾਲਾ ਪ੍ਰਾਣ ਜਿਵਾਇਆ। ਅਤੇ ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੈ ਜੀਓ, ਉਹਨੂੰ ਦੇਖੇ ਬਿਨਾਂ ਰਿਹਾ ਹੀ ਨਹੀਂ ਜਾਂਦਾ। ਅੱਖਾਂ ਹਮੇਸ਼ਾ ਹੀ ਨਮ ਰਹਿੰਦੀਆਂ, ਅੱਖਾਂ 'ਚ ਅੱਥਰੂ ਵਗਦੇ ਹੀ ਰਹਿੰਦੇ ਨੇ, ਜੇ ਉਹ ਨਾ ਕਿਤੇ ਨਜ਼ਰ ਆਵੇ, ਜੇ ਨਾ ਮਿਲੇ ਕਦੀ, ਤਾਂ ਬਹੁਤ ਔਖਾ, ਬਹੁਤ ਵੱਡਾ ਵਿਰਾਗ ਹੈ, ਬਹੁਤ। ਉਸ ਵੇਲੇ ਅੱਖਾਂ ਵਗੀ ਜਾਂਦੀਆਂ, ਨੀਰ ਵਹਿ ਵਹਿ ਚੱਲੈ ਜੀਓ। ਸਤਿਗੁਰ ਮਿੱਤਰ ਮੇਰਾ ਬਾਲ ਸਿਖਾਈ, ਹਉ ਰਹਿ ਨਾ ਸਕਾਂ ਬਿਨ ਦੇਖੇ ਮੇਰੀ ਮਾਈ। ਇਹ ਤਾਂ ਇਸ ਤਰ੍ਹਾਂ ਦਾ ਮਿੱਤਰ ਹੈ ਜਿਵੇਂ ਬਚਪਨ ਦਾ ਮਿੱਤਰ ਹੋਵੇ, ਬਾਲ ਸਿਖਾਈ, ਅਤੇ ਵਾਕਈ ਹੈ ਵੀ ਬਚਪਨ ਦਾ ਹੀ ਮਿੱਤਰ, ਪੁਰਾਣਾ, ਜਿਹਨੂੰ ਲੰਗੋਟੀਆ ਯਾਰ ਨਹੀਂ ਕਹਿੰਦੇ ਆਪਾਂ ਪੰਜਾਬੀ 'ਚ, ਵੀ ਬਚਪਨ ਤੋਂ ਜਿਹਨਾਂ ਇਕੱਠੇ ਖੇਡੇ ਹੋਵਾਂਗੇ ਜਿਹਦੇ ਨਾਲ, ਹੈ ਨਾ। ਪਰ ਸਤਿਗੁਰੂ ਤਾਂ ਬਚਪਨ ਤੋਂ ਵੀ ਪਹਿਲੇ ਦਾ ਮਿੱਤਰ ਹੈ, ਇਹ ਤਾਂ ਉਦੋਂ ਵੀ ਸਾਡਾ ਮਿੱਤਰ ਹੈ ਜਦੋਂ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰ, ਜਨਨੀ ਕੇਰੇ ਉਧਰ ਉਦਕ ਮੈਂ ਪਿੰਡ ਕੀਆ ਦਸ ਦੁਆਰਾ, ਦੇ ਆਹਾਰ ਅਗਨ ਮੈਂ ਰਾਖੇ ਐਸਾ ਖਸਮ ਹਮਾਰਾ। ਭਗਤ ਧੰਨਾ ਜੀ ਦਾ ਦੱਸਿਆ ਹੋਇਆ ਵੀ ਐਸਾ ਹੈ ਮੇਰਾ ਖਸਮ, ਮੈਨੂੰ ਉਦੋਂ ਦਾ ਜਾਣਦਾ ਜਦੋਂ ਦਾ ਮੈਂ ਮਾਤਾ ਦੇ ਗਰਭ ਵਿੱਚ ਸੀ, ਉਸ ਤੋਂ ਵੀ ਪਹਿਲਾਂ ਦਾ ਜਾਣਦਾ, ਪਿੱਛੇ ਮੈਂ ਕਿਹੜੇ ਜਨਮ ਭੋਗੇ ਨੇ ਉਹ ਮੈਨੂੰ ਉਦੋਂ ਦਾ ਜਾਣਦਾ। ਉਹ ਮੈਨੂੰ ਉਦੋਂ ਦਾ ਜਾਣਦਾ ਜਿੰਨਾ ਮੈਂ ਆਪਣੇ ਆਪ ਨੂੰ ਨਹੀਂ ਜਾਣਦਾ, ਅਤੇ ਉਹ ਮੇਰਾ ਇੰਨਾ ਮਿੱਤਰ ਹੈ ਜਿਹਦਾ ਮੈਂ ਅੰਦਾਜ਼ਾ ਵੀ ਨਹੀਂ ਲਾ ਸਕਦਾ। ਅਤੇ ਇਹ ਅੰਡਰ ਐਸਟੀਮੇਸ਼ਨ ਹੈ ਬਾਲ ਸਿਖਾਈ, ਇਹ ਤਾਂ ਐਸਾ ਸਿਖਾ ਹੈ ਜੋ ਕਿ ਬਚਪਨ ਤੋਂ ਵੀ ਪਹਿਲੇ ਦਾ। ਪਰ ਇਹ ਐਕਸਪ੍ਰੈਸ਼ਨ ਵਰਤਿਆ ਜਾਂਦਾ, ਪੁਰਾਣਾ ਕੋਈ ਗੂੜਾ ਮਿੱਤਰ ਹੋਵੇ ਨਾ ਤਾਂ ਉਹਨੂੰ ਕਹਿੰਦੇ ਨੇ ਬਾਲ ਸਿਖਾਈ। ਹਾਂ, ਰਹਿ ਨਾ ਸਕਾਂ ਬਿਨ ਦੇਖੇ ਮੇਰੀ ਮਾਈ, ਹਰ ਜੀਓ ਕਿਰਪਾ ਕਰੋ। ਹੇ ਵਾਹਿਗੁਰੂ ਜੀ ਕਿਰਪਾ ਕਰੋ, ਅਤੇ ਐਸੀ ਕਿਰਪਾ ਕਰੋ ਕਿ ਗੁਰ ਮਿਲੋ, ਮੈਨੂੰ ਗੁਰੂ ਮਿਲਾ ਦਿਓ। ਜਨ ਨਾਨਕ ਹਰ ਧਨ ਪੱਲੇ ਜੀਓ, ਤਾਂ ਕਿ ਮੇਰੇ ਪੱਲੇ ਵੀ ਉਹ ਵਾਹਿਗੁਰੂ ਦੇ ਨਾਮ ਦਾ ਧਨ ਆ ਜਾਵੇ, ਮੈਨੂੰ ਵੀ ਪ੍ਰਾਪਤ ਹੋ ਜਾਵੇ। ਇਹ ਸਭ ਤੋਂ ਉੱਤਮ ਦਾਤ ਹੈ ਕਿਸੇ ਵਿਰਲੇ ਨੂੰ ਮਿਲਦੀ ਹੈ। ਮਹਾਰਾਜ ਕਿਰਪਾ ਕਰਨ ਅਤੇ ਦਾਤ ਦੇਣ ਲੱਗਿਆਂ ਕੋਈ ਕੁਆਲੀਫਿਕੇਸ਼ਨ ਨਹੀਂ ਵੇਖਦੇ, ਕੋਈ ਪ੍ਰੀ ਕੁਆਲੀਫਿਕੇਸ਼ਨ ਨਹੀਂ ਵੇਖਦੇ ਵੀ ਕਿਸ ਅਵਸਥਾ ਦਾ ਮਾਲਕ ਹੈ। ਉਹ ਤਾਂ ਸੁੱਤਿਆਂ ਦੇ ਉਠਾਲ ਵਾਲੀ ਗੱਲ ਵੀ ਹੋ ਜਾਂਦੀ ਹੈ, ਕਈ ਜਾਗਦੇ ਹੋਇਆਂ ਨੂੰ ਨਹੀਂ ਲੱਭਦਾ ਅਤੇ ਕਈਆਂ ਨੂੰ ਸੁੱਤਿਆਂ ਨੂੰ ਉਠਾਲ ਕੇ ਦਾਤ ਦੇ ਜਾਂਦਾ, ਉਹ ਐਸਾ ਵੱਡਾ ਦਾਤ ਹੈ। ਇਹ ਉਹਨੇ ਡਿਸਾਈਡ ਕਰਨਾ ਕਿਹਨੂੰ ਦੇਣੀ ਹੈ ਦਾਤ, ਸਾਡੀ ਕੋਈ ਪ੍ਰੀ ਕੁਆਲੀਫਿਕੇਸ਼ਨ ਨਹੀਂ, ਸਾਡੀ ਕੋਈ ਕੈਪੇਬਿਲਿਟੀ ਨਹੀਂ, ਵੀ ਕੈਨਟ ਬੀ ਅ ਕੈਂਡੀਡੇਟ ਫੋਰ ਦੈਟ। ਇਹ ਉਹ ਡਿਸਾਈਡ ਕਰਦਾ ਕਿਹਨੂੰ ਦੇਣੀ ਹੈ, ਇਹ ਉਹਦੀ ਦਾਤ ਹੈ। ਗੁਰੂ ਕਰੇ ਕਿਰਪਾ ਮਿਹਰ ਕਰੇ, ਆਪਣੀ ਝੋਲੀ 'ਚ ਭਾਵੇਂ ਕਿਣਕਾ ਹੀ ਪੈ ਜਾਵੇ, ਸਾਡਾ ਵੀ ਜਿਹੜਾ ਜਨਮ ਹੈ ਇਹ ਸਫਲ ਹੋ ਸਕੇ। ਇੱਕ ਹਫ਼ਤਾ ਇੱਥੇ ਗੁਰੂ ਘਰ ਦੀ ਸੰਗਤ, ਗੁਰੂ ਘਰ ਦੇ ਪ੍ਰਬੰਧਕਾਂ ਦੇ ਉੱਦਮ ਦਾ ਸਦਕਾ ਸਾਨੂੰ ਇਹ ਸੁਭਾਗ ਪ੍ਰਾਪਤ ਹੋਇਆ ਵੀ ਆਪ ਸੰਗਤਾਂ ਦੇ ਚਰਨ ਪਰਸਨ ਦਾ ਮੌਕਾ ਮਿਲਿਆ। ਗੁਰੂ ਮਿਹਰ ਕਰੇ, ਜੋ ਇੱਥੇ ਪਿਆਰ ਅਸੀਂ ਮਹਿਸੂਸ ਕੀਤਾ, ਇਹ ਵਾਕਈ ਗੁਰੂ ਦੀ ਵੱਡੀ ਦਾਤ ਹੈ। ਇੱਥੇ ਕੀਰਤਨ ਦੀ ਚੜ੍ਹਦੀ ਕਲਾ ਜੋ ਵੇਖੀ ਹੈ, ਜਿੰਨੇ ਵੀ ਕਮੇਟੀ ਮੈਂਬਰ ਨੇ ਸਾਰੇ ਕੀਰਤਨੀ ਹੈ। ਭਾਈ ਸਾਹਿਬ ਜੀ ਗਿਆਨੀ ਬਲਕਾਰ ਸਿੰਘ ਜੀ ਦੇ ਦਰਸ਼ਨ ਹੋਏ ਆ, ਇਹ ਭਾਊ ਜੀ ਉਹਨਾਂ ਨੂੰ ਤਾਂ ਪੁਰਾਣੇ ਜਾਣਦੇ ਆ ਪਰ ਮੈਂ ਪਹਿਲੀ ਵਾਰ ਮਿਲਿਆ, ਅਤੇ ਸੱਚ ਜਾਣਿਓ ਲੱਗਦੇ ਸਧਾਰਨ ਨੇ ਪਰ ਇਹਨਾਂ 'ਤੇ ਬਖਸ਼ਿਸ਼ ਬੜੀ ਹੈ। ਭੋਲੇ ਭਾਏ ਮਿਲੇ ਰਘੁਰਾਇਆ ਵਾਲੀ ਗੱਲ ਹੈ, ਭੋਲੇ ਵੀ ਬੜੇ ਨੇ ਅਤੇ ਮਿਲਦਾ ਵੀ ਭੋਲਿਆਂ ਨੂੰ ਹੀ ਹੈ। ਸਾਨੂੰ ਖੁਸ਼ੀ ਹੋਈ ਇਹਨਾਂ ਨੂੰ ਮਿਲ ਕੇ, ਅਤੇ ਗੁਰੂ ਮਿਹਰ ਕਰੇ, ਗੁਰੂ ਕਿਰਪਾ ਕਰੇ, ਅਗਲੀ ਵਾਰੀ ਜਦੋਂ ਮਹਾਰਾਜ ਨੇ ਸੰਜੋਗ ਬਖਸ਼ਿਆ ਉਦੋਂ ਫਿਰ ਆ ਕੇ ਦਰਸ਼ਨ ਕਰਾਂਗੇ। ਉੱਦਮ ਚੱਲ ਰਹੇ ਨੇ, ਕੋਸ਼ਿਸ਼ਾਂ ਚੱਲ ਰਹੀਆਂ ਨੇ, ਗੁਰੂ ਮਿਹਰ ਕਰੇ ਜੇ ਉਹ ਮਟੀਰੀਅਲਾਈਜ਼ ਹੋ ਸਕਣ। ਇਸ ਹਫ਼ਤੇ ਦੌਰਾਨ ਬੇਅੰਤ ਅਸੀਂ ਭੁੱਲਾਂ ਕੀਤੀਆਂ ਹੋਣੀਆਂ, ਬੇਅੰਤ ਗਲਤੀਆਂ ਕੀਤੀਆਂ ਹੋਣੀਆਂ, ਸਾਨੂੰ ਮਾਫ਼ ਕਰ ਦੇਣਾ, ਅਤੇ ਇਹੋ ਹੀ ਅਸੀਸ ਬਖਸ਼ਣਾ ਬਈ ਐਸਾ ਕੀਰਤਨ ਕਰਨ ਦੀ ਜਾਚ ਆ ਜਾਵੇ ਜਿਹਦੇ ਨਾਲ ਮੇਰਾ ਗੁਰੂ ਖੁਸ਼ ਹੋ ਜਾਵੇ। ਕੋਈ ਬੰਦਾ ਖੁਸ਼ ਭਾਵੇਂ ਨਾ ਹੋਵੇ, ਮੇਰਾ ਗੁਰੂ ਖੁਸ਼ ਹੋ ਜਾਵੇ, ਵਾਹਿਗੁਰੂ ਪਤੀਤ ਜਾਵੇ, ਵਾਹਿਗੁਰੂ ਰੀਝ ਪਵੇ, ਐਸਾ ਕੀਰਤਨ ਐਸੀ ਦਾਤ ਸਾਡੀ ਝੋਲੀ 'ਚ ਵੀ ਪੈ ਜਾਵੇ। ਇਹ ਸੰਗਤ ਅਰਦਾਸ ਕਰੇਗੀ ਤਾਂ ਜ਼ਰੂਰ ਹੋ ਸਕਦਾ। ਗੁਰੂ ਮਿਹਰ ਕਰੇ, ਐਸੀ ਕਿਰਪਾ ਕਰੋ, ਅਸੀਸ ਬਖਸ਼ੋ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।